This is Sherry Punjab Radio, AM 600, Vancouver.
ਅਸਲ ਦੇ ਵਿੱਚ ਕਈ ਦਿਨਾਂ ਦੀ ਇਹ ਜਿਹੜੀ ਗੱਲ ਹੈ ਉਹ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਸਾਡੇ ਆਪਣੇ ਇੱਥੇ ਲੋਕਲ ਰੇਡੀਓ ਸਟੇਸ਼ਨ ਰੈੱਡ ਐੱਫ ਐੱਮ ਵੱਲੋਂ ਇੱਕ ਪ੍ਰੋਗਰਾਮ ਦੇ ਦੌਰਾਨ ਇੱਕ ਜਾਣਕਾਰੀ ਪ੍ਰਸਾਰਿਤ ਕੀਤੀ ਗਈ ਸੀ ਜਿਹਨੂੰ ਖ਼ਬਰ ਕਿਹਾ ਗਿਆ ਸੀ। ਅਸਲ ਦੇ ਵਿੱਚ ਮੈਂ ਪਹਿਲਾਂ ਵੀ ਹਮੇਸ਼ਾ ਗੱਲ ਕਰਦੀ ਹਾਂ ਕਿ ਖ਼ਬਰ ਉਹੀ ਹੁੰਦੀ ਹੈ, ਉਹੀ ਜਾਣਕਾਰੀ ਖ਼ਬਰ ਬਣਦੀ ਹੈ ਜਿਹੜੀ ਪੁਖਤਾ ਹੋਵੇ, ਜਿਹਦੀ ਪੁਸ਼ਟੀ ਕੀਤੀ ਜਾ ਸਕਦੀ ਹੋਵੇ, ਜਿਹਦੇ ਲਈ ਅਸੀਂ ਜਰਨਲਿਸਟ ਦੇ ਤੌਰ 'ਤੇ ਖੁੱਲ੍ਹ ਕੇ ਗੱਲ ਕਰ ਸਕੀਏ। ਉਹ ਜਿਹੜੀ ਜਾਣਕਾਰੀ ਸੀ ਉਹ ਕਿਸੇ ਸੂਹ ਦੇ ਆਧਾਰ ਦੇ ਉੱਤੇ ਸੀ। ਉਹਦੇ ਬਾਰੇ ਜਦੋਂ ਰੇਡੀਓ 'ਤੇ ਗੱਲ ਕੀਤੀ ਗਈ ਉਸ ਤੋਂ ਬਾਅਦ ਇੱਕ ਰਿਐਕਸ਼ਨ ਆਇਆ ਜਿਹੜਾ ਸੋਸ਼ਲ ਮੀਡੀਆ 'ਤੇ, ਤੁਸੀਂ ਜੈਗ ਨਾਗਰਾ ਉਹਨਾਂ ਦਾ ਰਿਐਕਸ਼ਨ ਸੀ, ਉਸ ਤੋਂ ਬਾਅਦ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਲੋਕ ਜੁਆਇਨ ਕਰ ਗਏ। ਅੱਜ ਹੁਣ ਅਚਾਨਕ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ। ਮੇਰੇ ਕੋਲ ਕੁਝ ਮਿੰਟ ਪਹਿਲਾਂ ਇੰਡੀਆ ਮਹਿਲਾ ਐਸੋਸੀਏਸ਼ਨ ਵੱਲੋਂ ਇਹ ਸਟੇਟਮੈਂਟ ਪਹੁੰਚੀ ਹੈ ਜਿਹੜੀ ਉਹਨਾਂ ਨੇ ਇੱਕ ਮੀਡੀਆ ਰਿਲੀਜ਼ ਹੈ ਵੱਖ ਵੱਖ ਮੀਡੀਆ ਦੇ ਲਈ ਭੇਜੀ ਹੈਗੀ ਹੈ। ਸੋ ਮੈਂ ਇਹ ਪੜ੍ਹ ਕੇ ਥੋੜ੍ਹੀ ਜਿਹੀ ਹੈਰਾਨ ਵੀ ਹੋਈ ਹਾਂ ਕਿ ਇਹ ਰਿਐਕਸ਼ਨ ਆਇਆ ਹੈ, ਰਿਸਪੋਂਸ ਆਇਆ ਹੈ, ਲੇਟ ਆਇਆ ਹੈ, ਅਚਾਨਕ ਆਇਆ ਹੈ। ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਇੰਡੀਆ ਮਹਿਲਾ ਐਸੋਸੀਏਸ਼ਨ ਦੇ ਸਪੋਕਸਪਰਸਨ ਰਮਿੰਦਰ ਦੋਸਾਂਝ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਨੇ, ਉਹਨਾਂ ਦੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਰਮਿੰਦਰ ਜੀ, ਜੀ ਆਇਆਂ ਨੂੰ। ਸੋ ਰਮਿੰਦਰ ਜੀ, ਆਪਾਂ ਥੋੜ੍ਹੇ ਦਿਨ ਪਹਿਲਾਂ ਜਿਹੜੀ ਖ਼ਬਰ ਦੀ ਤੁਸੀਂ ਇਹ ਭੇਜੀ ਆ ਇੱਕ ਡਿਟੇਲ ਦੇ ਵਿੱਚ, ਪ੍ਰੈਸ ਰਿਲੀਜ਼ ਮੇਰੇ ਤੱਕ ਪਹੁੰਚੀ ਹੈਗੀ ਆ, ਉਹਦੇ ਵਿੱਚ ਜ਼ਿਕਰ ਕੀਤਾ ਗਿਆ ਉਸ ਪ੍ਰੋਗਰਾਮ ਦਾ, ਉਸ ਪ੍ਰੋਗਰਾਮ ਦੇ ਕੰਟੈਂਟ ਦਾ ਜ਼ਿਕਰ ਕੀਤਾ ਗਿਆ ਆ, ਅਤੇ ਉਹਦੀ ਪ੍ਰਤੀਕਿਰਿਆ ਜਿਹੜੀ ਸੋਸ਼ਲ ਮੀਡੀਆ 'ਤੇ ਕਈ ਦਿਨਾਂ ਦੀ ਘੁੰਮਦੀ ਆ ਰਹੀ ਸੀ। ਮੈਨੂੰ ਲੱਗਦਾ ਹੁਣ ਤੱਕ ਸਾਡੇ ਸਾਰੇ ਸੁਣਨ ਵਾਲੇ ਵਾਕਫ ਹੋਣਗੇ, ਕਈਆਂ ਨੂੰ ਜੇ ਪਹਿਲੀ ਵਾਰੀ ਵੀ ਇਹ ਗੱਲ ਪਤਾ ਲੱਗ ਰਹੀ ਹੈ ਤਾਂ ਸਾਡੀਆਂ ਗੱਲਾਂ ਬਾਤਾਂ ਦੇ ਦੌਰਾਨ ਜ਼ਰੂਰ ਉਹਨਾਂ ਨੂੰ ਕੰਟੈਕਸਟ ਪਤਾ ਲੱਗ ਜਾਊਗਾ। ਮੇਰਾ ਪਹਿਲਾ ਸਵਾਲ ਹੈ ਤੁਹਾਡੇ ਲਈ, ਇਹ ਪ੍ਰਤੀਕਿਰਿਆ ਇੰਨੀ ਲੇਟ ਕਿਉਂ ਆਈ ਤੁਹਾਡੀ?
ਸਾਡੀ ਐਕਚੁਅਲੀ ਕੱਲ ਜਨਰਲ ਮੀਟਿੰਗ ਸੀਗੀ, ਉਸ ਤੋਂ ਪਹਿਲਾਂ ਸਾਡੀ ਬੋਰਡ ਮੀਟਿੰਗ ਸੀਗੀ। ਸੋ ਅਸੀਂ ਇਹ ਸੋਚਦੇ ਸੀਗੇ ਵੀ ਬਾਕੀ ਔਰਤਾਂ ਦੇ ਵੀ ਖਿਆਲ ਲੈਣੇ ਚਾਹੀਦੇ ਆ, ਜਿਹੜੀ ਸਾਡੀ ਮੈਂਬਰਸ਼ਿਪ ਆ ਵੀ ਉਹ ਕੀ ਸੋਚਦੇ ਆ। ਸੋ ਮੀਟਿੰਗ ਦੇ ਵਿੱਚ ਸਾਡੀ ਡਿਸਕਸ਼ਨ ਹੋਈ ਸੀ, ਉੱਥੇ ਗੱਲਾਂ ਤੋਂ ਬਾਅਦ ਸਾਡਾ ਅਸੀਂ ਇਹ ਸਟੇਟਮੈਂਟ ਜਿਹੜਾ ਸੀਗਾ ਇਹ ਵੀ ਬੋਰਡ ਨੇ ਉੱਥੇ ਲਿਆਂਦਾ ਸੀਗਾ ਸਾਹਮਣੇ। ਤਾਂ ਸਾਰਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਇਹ ਡਿਸਾਈਡ ਕੀਤਾ ਵੀ ਸਾਨੂੰ ਆਪਣਾ ਜਿਹੜਾ ਸਟੈਂਡ ਆ ਉਹ ਦੱਸਣਾ ਚਾਹੀਦਾ ਹੈ, ਨੇ ਲੋਕਾਂ ਨੂੰ ਆਪਣੇ ਵਿਚਾਰ ਜਿਹੜੇ ਆ ਉਹ ਸਾਰਿਆਂ ਨੂੰ ਪਤਾ ਹੋਣੇ ਚਾਹੀਦੇ ਆ, ਤਾਂ ਕਿ ਇਸ ਚੀਜ਼ ਦੀ ਐਜੂਕੇਸ਼ਨ ਵੀ ਹੁੰਦੀ ਹੈ ਜਦੋਂ ਅਸੀਂ ਇਹ ਚੀਜ਼ਾਂ ਬਾਹਰ ਲਿਆ ਕੇ ਗੱਲ ਕਰਦੇ ਹਾਂ।
ਇੰਡੀਆ ਮਹਿਲਾ ਐਸੋਸੀਏਸ਼ਨ ਸਭ ਤੋਂ ਪਹਿਲੀ ਔਰਤਾਂ ਦੀ ਐਸੋਸੀਏਸ਼ਨ ਹੈ ਜਿਹੜੀ ਆਪਣੀ ਇੱਥੇ ਕੈਨੇਡਾ ਦੇ ਵਿੱਚ ਬਣੀ ਸੀ, ਜੇ ਮੈਂ ਗਲਤ ਨਾ ਹੋਵਾਂ ਤੁਸੀਂ ਮੈਨੂੰ ਠੀਕ ਵੀ ਕਰ ਸਕਦੇ ਹੋ। ਕਿੰਨੇ ਕੁ ਮੈਂਬਰ ਹੈਗੇ ਇਸ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ?
ਇਸ ਵੇਲੇ ਤਕਰੀਬਨ ਸਾਡੇ 60 ਤੋਂ ਥੋੜੇ ਜਿਹੇ ਉੱਤੇ ਆ ਮੈਂਬਰਸ, ਤੇ ਲੇਕਿਨ ਅਲੱਗ ਅਲੱਗ ਸਾਲ ਅਲੱਗ ਅਲੱਗ ਨੰਬਰਸ ਹੁੰਦੇ। ਹੁਣ ਤੋਂ 2-2.5 ਸਾਲ ਸਾਡੇ ਵੈਸੇ ਵੀ ਪੈਂਡੇਮਿਕ ਕਰਕੇ ਕੋਈ ਫੰਕਸ਼ਨ ਵਗੈਰਾ ਵੀ ਨਹੀਂ ਅਸੀਂ ਕਰ ਸਕੇ।
ਸੋ ਮੀਟਿੰਗ ਹੋਈ ਹੈ ਤੁਹਾਡੀ, ਕੱਲ ਮੀਟਿੰਗ ਹੋਈ ਹੈ?
ਉਸ ਤੋਂ ਬਾਅਦ ਕੱਲ ਸਾਡੀ ਜਨਰਲ ਮੀਟਿੰਗ ਪਹਿਲੀ ਸੀਗੀ ਪੈਂਡੇਮਿਕ ਦੇ ਦੌਰਾਨ ਤੋਂ ਬਾਅਦ। ਹਾਂਜੀ,
ਕੀ ਐਕਟੀਵਿਟੀਜ਼ ਕਰਦੀ ਹੈ ਇੰਡੀਆ ਮਹਿਲਾ ਐਸੋਸੀਏਸ਼ਨ? ਥੋੜਾ ਜਿਹਾ ਸਾਡੇ ਸੁਣਨ ਵਾਲਿਆਂ ਨੂੰ ਇਹਦੇ ਬਾਰੇ ਵੀ ਦੱਸ ਦਿਓ, ਉਸ ਤੋਂ ਬਾਅਦ ਆਪਾਂ ਉਸ ਖਬਰ ਤੇ ਆਉਂਦੇ ਹਾਂ।
ਜ਼ਰੂਰ, ਇੰਡੀਆ ਮਹਿਲਾ ਐਸੋਸੀਏਸ਼ਨ ਜਿਹੜੀ ਹੈ ਇਹ 1972 ਤੋਂ ਗੱਲਬਾਤ ਅਸੀਂ ਕਰਨੀ ਸ਼ੁਰੂ ਕਰਤੀ ਸੀਗੀ, ਲੇਕਿਨ 1973 ਦੇ ਵਿੱਚ ਇਹਨੂੰ ਅਸੀਂ ਇਹਦਾ ਨਾਂ ਦੇ ਕੇ ਤਾਂ ਐਸੋਸੀਏਸ਼ਨ ਸ਼ੁਰੂ ਕੀਤੀ। ਔਰ ਜਦੋਂ ਅਸੀਂ ਸ਼ੁਰੂ ਕੀਤੀ ਸਾਡਾ ਮਕਸਦ ਇਹ ਸੀਗਾ ਵੀ ਸਾਊਥ ਏਸ਼ੀਅਨ ਔਰਤਾਂ ਜਿਹੜੀਆਂ ਹੈਗੀਆਂ ਇੰਡੀਅਨ ਔਰਤਾਂ ਉਹਨਾਂ ਵਾਸਤੇ ਇੱਕ ਔਰਗਨਾਈਜ਼ ਤਰੀਕੇ ਨਾਲ ਕੋਈ ਵੋਇਸ ਹੋਣੀ ਚਾਹੀਦੀ ਹੈ ਉਹਨਾਂ ਦੀ, ਤਾਂ ਕਿ ਉਹ ਆਪਣੇ ਵਿਚਾਰ ਜਿਹੜੇ ਆ ਉਹਨਾਂ ਦੇ ਜਿਹੜੇ ਮਸਲੇ ਹੈਗੇ ਆ ਉਹ ਬਾਹਰ ਲਿਆਂਦੇ ਜਾਣ, ਸਾਹਮਣੇ ਲਿਆਂਦੇ ਜਾਣ। ਕਿਉਂਕਿ ਉਸ ਵੇਲੇ ਦਾ ਜਿਹੜਾ ਮਾਹੌਲ ਸੀਗਾ ਉਦੋਂ ਔਰਤਾਂ ਦੀ ਜਥੇਬੰਦੀ ਕੋਈ ਨਹੀਂ ਸੀ ਹੈਗੀ ਜਿਹੜੀ ਖਾਸ ਤੌਰ ਤੇ ਔਰਤਾਂ ਦੇ ਮਸਲੇ ਜਿਹੜੇ ਸੀ ਉਹਨਾਂ ਨੂੰ ਐਡਰੈਸ ਕਰਦੀ ਸੀਗੀ। ਔਰ ਅਸੀਂ ਇਹ ਫੀਲ ਕੀਤਾ ਕਿ ਇਹ ਜ਼ਰੂਰੀ ਸੀਗਾ ਉਸ ਵੇਲੇ ਕਿ ਔਰਤਾਂ ਦੀ ਵੀ ਆਵਾਜ਼ ਕਮਿਊਨਿਟੀ ਦੇ ਵਿੱਚ ਹੋਣੀ ਚਾਹੀਦੀ ਹੈ। ਉਦੋਂ ਅਸੀਂ ਇਹ ਸ਼ੁਰੂ ਕੀਤੀ, ਫਿਰ ਸ਼ੁਰੂ ਕਰਨ ਤੋਂ ਬਾਅਦ ਜਿਹੜੇ ਜਿਹੜੇ ਮਸਲੇ ਸਾਡੇ ਸਾਹਮਣੇ ਆਉਂਦੇ ਰਹੇ, ਕਈ ਵਾਰ ਤਸ਼ੱਦਦ ਦਾ ਮਾਮਲਾ ਆਇਆ ਕਿ ਔਰਤਾਂ ਦੇ ਉੱਤੇ ਕਾਫੀ ਔਰਤਾਂ ਜਿਹੜੀਆਂ ਸੀਗੀਆਂ ਉਹ ਤਸ਼ੱਦਦ ਦਾ ਸ਼ਿਕਾਰ ਹੋਈਆਂ, ਕਿਉਂਕਿ ਲੇਟ 60s ਵਿੱਚ ਤਾਂ ਅਰਲੀ 70s ਵਿੱਚ ਸਾਡੀ ਇਮੀਗ੍ਰੇਸ਼ਨ ਕਾਫੀ ਹੋਈ ਸੀਗੀ ਇੰਡੀਆ ਤੋਂ ਇੱਥੇ। ਤੇ ਜਦੋਂ ਤੁਸੀਂ ਨਵੇਂ ਸ਼ਹਿਰ ਨਵੇਂ ਮੁਲਕ ਵਿੱਚ ਆਉਂਦੇ ਆ, ਨਵੀਂ ਜ਼ਬਾਨ ਹੁੰਦੀ ਆ, ਨਵਾਂ ਕਲਚਰ ਹੁੰਦਾ, ਉਹਦੇ ਵਿੱਚ ਜਦੋਂ ਤੁਸੀਂ ਆਉਂਦੇ ਆ ਤੁਹਾਡੇ ਕੋਲ ਕਈ ਵਾਰ ਕੋਈ ਸਪੋਰਟ ਸਿਸਟਮਸ ਵੀ ਨਹੀਂ ਹੁੰਦੇ, ਤਾਂ ਤੁਹਾਨੂੰ ਬਹੁਤ ਸਾਰੀਆਂ ਲੋੜਾਂ ਤੁਹਾਡੀਆਂ ਨਹੀਂ ਪੂਰੀਆਂ ਹੁੰਦੀਆਂ, ਤਾਂ ਅਸੀਂ ਉਸ ਵੇਲੇ ਇਹ ਦੇਖਿਆ ਵੀ ਬਹੁਤ ਸਾਰੀਆਂ ਔਰਤਾਂ ਘਰਾਂ ਦੇ ਵਿੱਚ ਜਿਹੜੀਆਂ ਅਜੇ ਕੰਮ ਵੀ ਨਹੀਂ ਸੀ ਬਾਹਰ ਸ਼ੁਰੂ ਕਰਨਾ ਕੀਤਾ ਜਿਹਨਾਂ ਨੇ, ਉਹਨਾਂ ਨੂੰ ਬਹੁਤ ਹੀ ਆਈਸੋਲੇਟਡ ਸੀਗੀਆਂ, ਔਰ ਕੁਛ ਜਿਹੜੇ ਕੇਸਿਸ ਸੀਗੇ ਉਹ ਕਮਿਊਨਿਟੀ ਵਿੱਚ ਬਾਹਰ ਆਏ ਜਿੱਥੇ ਔਰਤਾਂ ਨੇ ਸੁਸਾਈਡ ਕਮਿਟ ਕੀਤਾ। ਉਸ ਤੋਂ ਬਾਅਦ ਅਗਲੇ ਕੁਛ ਸਾਲਾਂ ਵਿੱਚ ਔਰਤਾਂ ਦੇ ਕਾਫੀ ਸਾਰੇ ਮਰਡਰਸ ਵੀ ਹੁੰਦੇ ਰਹੇ ਆ, ਔਰ ਟਾਈਮ ਟੂ ਟਾਈਮ ਜਿੱਦਾਂ ਦੇ ਮਸਲੇ ਉੱਠਦੇ ਰਹੇ ਸੀ ਉਹਨਾਂ ਦੇ ਉੱਤੇ ਆਪਣੇ ਵਿਚਾਰ ਜਿਹੜੇ ਆ ਉਹ ਦਿੰਦੇ ਰਹੇ ਆ ਮੀਡੀਆ ਰਾਹੀਂ।
ਰਵਿੰਦਰ ਜੀ, ਇਹ ਜਿਹੜਾ ਹੁਣ ਕਿਉਂਕਿ ਆਪਣੇ ਕੋਲ ਟਾਈਮ ਓਨਾ ਕੀ ਆ, ਜਿਹੜਾ ਇਹ ਇਸ਼ੂ ਤੁਸੀਂ ਉਠਾਇਆ ਹੈ ਮੈਂ ਥੋੜਾ ਜਿਹਾ ਆਡੀਓ ਕਲਿੱਪ ਉਹ ਪਲੇ ਕਰਨਾ ਚਾਹੁੰਦੀ ਹਾਂ, ਉਸ ਤੋਂ ਬਾਅਦ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਜਿਸ ਤਰ੍ਹਾਂ ਤੁਸੀਂ ਇਸ ਟੈਕਸਟ ਦੇ ਵਿੱਚ ਮੈਂਸ਼ਨ ਕੀਤਾ ਹੈਗਾ ਜਿਹੜੇ ਜਿਹੜੇ ਤੁਸੀਂ ਇਤਰਾਜ਼ ਉਠਾਏ ਆ ਉਹ ਤੁਸੀਂ ਸ਼ੇਅਰ ਸਾਡੇ ਸੁਣਨ ਵਾਲਿਆਂ ਦੇ ਨਾਲ ਕਰ ਸਕਦੇ ਹੋ, ਮੈਂ ਉਹ ਆਡੀਓ ਕਲਿੱਪ ਜ਼ਰੂਰ ਪਹਿਲਾਂ ਪਲੇ ਕਰਨਾ ਚਾਹੁੰਦੀ ਹਾਂ ਥੋੜ੍ਹੀ ਦੇਰ ਲਈ। ਹਾਂਜੀ, ਤੁਸੀਂ ਆਪਣੀ ਜਿਹੜੀ ਟੈਲੀਫੋਨ ਲਾਈਨ ਆ ਇਹ ਹੋਲਡ 'ਤੇ ਰੱਖਣਾ। ਸਾਡੇ ਸੁਣਨ ਵਾਲੇ ਜਿਹੜੇ ਸ਼ਾਇਦ ਪਤਾ ਨਹੀਂ ਉਹਨਾਂ ਨੂੰ ਲੱਗ ਰਿਹਾ ਹੋਵੇਗਾ ਕਿ ਅਸੀਂ ਕਿਸ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ, ਥੋੜ੍ਹਾ ਜਿਹਾ ਮੈਂ ਹਿੱਸਾ ਪਲੇ ਕਰ ਰਹੀ ਹਾਂ ਜੀ।
ਹੋਰ ਮੈਂ ਤੁਹਾਨੂੰ ਬਹੁਤ ਗੰਭੀਰ ਖਬਰ ਦੱਸਣੀ ਚਾਹੁੰਦਾ ਜਿਹੜੀ ਕਿ ਹਾਲੇ ਬਹੁਤ ਸੀਮਤ ਖਬਰ ਹੈ, ਜਿਹਦੀ ਜਾਣਕਾਰੀ ਲਗਾਤਾਰ ਆ ਰਹੀ ਹੈ ਲੇਕਿਨ ਹਾਲੇ ਤੱਕ ਕੋਈ ਵਿਅਕਤੀ ਆ ਕੇ ਇਹ ਗੱਲ ਪਬਲਿਕਲੀ ਕਰਨ ਨੂੰ ਤਿਆਰ ਨਹੀਂ ਹੈ। ਸਾਡੇ ਭਰੋਸੇਯੋਗ ਸੂਤਰ ਦੱਸ ਰਹੇ ਨੇ ਕਿ ਸਰੀ ਮੈਮੋਰੀਅਲ ਹਾਸਪਿਟਲ ਦੇ ਵਿੱਚ ਹਰ ਹਫ਼ਤੇ ਕਾਫੀ ਬੱਚੇ ਅਡੋਪਸ਼ਨ ਲਈ ਛੱਡੇ ਜਾ ਰਹੇ ਹਨ। ਇਹ ਕਿਹੜੀਆਂ ਮਾਵਾਂ ਨੇ ਜਿਹੜੀਆਂ ਦਰਜਨਾਂ ਦੀ ਗਿਣਤੀ ਚ ਆਪਣੇ ਬੱਚਿਆਂ ਨੂੰ ਡਿਲੀਵਰ ਕਰਕੇ ਜਨਮ ਦੇ ਕੇ ਤੁਰ ਜਾਂਦੀਆਂ ਨੇ ਤੇ ਬੱਚਿਆਂ ਦਾ ਮੂੰਹ ਵੀ ਨਹੀਂ ਵੇਖਦੀਆਂ ਅਤੇ ਬੱਚੇ ਨੂੰ ਅਡੋਪਸ਼ਨ ਲਈ ਛੱਡ ਜਾਂਦੀਆਂ ਹਨ। ਪਿਛਲੇ ਦੋ ਹਫ਼ਤੇ ਤੋਂ ਅਸੀਂ ਲਗਾਤਾਰ ਪਤਾ ਲਾਉਣ ਦੀ ਸਿਰ ਤੋੜ ਕੋਸ਼ਿਸ਼ ਕਰ ਰਹੇ ਹਾਂ ਕਿ ਮਾਵਾਂ ਕੌਣ ਹਨ। ਉੱਥੋਂ ਲਗਾਤਾਰ ਰਿਪੋਰਟਸ ਆ ਰਹੀਆਂ ਨੇ ਕਿ ਅੱਜ ਇੰਨੇ ਬੱਚੇ ਡਿਲੀਵਰ ਹੋਏ ਨੇ ਤੇ ਮਾਂ ਔਰ ਉਸ ਤੋਂ ਕੁਛ ਘੰਟੇ ਬਾਅਦ ਬੱਚਾ ਬਿਨਾਂ ਦੇਖੇ ਤੋਂ ਉੱਥੋਂ ਚਲੀ ਗਈ ਹੈ। ਇਹ ਯੰਗ ਮਦਰਸ ਕੌਣ ਨੇ? ਇਸ ਦੇ ਮੁਤਲਕ ਬੇਸ਼ੱਕ ਲਗਾਤਾਰ ਰਿਪੋਰਟਸ ਆਈ ਜਾਂਦੀਆਂ ਨੇ, ਪੁਸ਼ਟ ਖਬਰਾਂ ਨੇ ਕਿ ਇਹ ਜਿਹੜੀ ਇਹ ਬੱਚਿਆਂ ਦੀ ਗਿਣਤੀ ਹੈ ਵੱਧ ਰਹੀ ਹੈ ਲਗਾਤਾਰ। ਜੇ ਕਿਸੇ ਨਰਸ ਜਾਂ ਡਿਲੀਵਰੀ ਕਰਨ ਵਾਲੇ ਡਾਕਟਰ ਦਾ ਸਹਿਯੋਗ ਸਾਨੂੰ ਹਾਸਲ ਹੋ ਸਕੇ ਤਾਂ ਅਸੀਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਉਹਨਾਂ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਏਗਾ। ਉਹਨਾਂ ਦੀ ਆਵਾਜ਼ ਵੀ ਬਦਲੀ ਜਾ ਸਕਦੀ ਹੈ ਲੇਕਿਨ ਉਹ ਇਸ ਦੀ ਪੁਸ਼ਟੀ ਜ਼ਰੂਰ ਕਰ ਦੇਣ ਔਰ ਖਾਸ ਤੌਰ ਤੇ ਇਹ ਜ਼ਰੂਰ ਵੇਰੀਫਾਈ ਕਰ ਦੇਣ ਕਿ ਇਹ ਕਿਹੜੀਆਂ ਮਾਵਾਂ ਨੇ ਜਿਹੜੀਆਂ ਬੱਚਿਆਂ ਨੂੰ ਜਨਮ ਦਿੰਦੀਆਂ ਨੇ। ਆਮ ਤੌਰ ਤੇ ਉਹਨਾਂ ਦੇ ਪਹਿਲੇ ਬੱਚੇ ਨੇ ਇਹ ਔਰ ਉਸ ਤੋਂ ਬਾਅਦ ਫੌਰਨ ਚਲੀਆਂ ਜਾਂਦੀਆਂ ਹਨ। ਸਰੀ ਮੈਮੋਰੀਅਲ ਹਾਸਪਿਟਲ ਦੇ ਜਿਹੜਾ ਮੈਟਰਨਿਟੀ ਵਾਰਡ ਹੈ ਉਸ ਦੇ ਵਿੱਚ ਇਹ ਬੱਚੇ ਛੱਡੇ ਜਾ ਰਹੇ ਨੇ ਜਿੱਥੋਂ ਅਡੋਪਸ਼ਨ ਲਈ ਯਕਦਮ ਬੱਚਿਆਂ ਦੀ ਗਿਣਤੀ ਵੱਧ ਗਈ ਆ। ਸੋ ਹਾਲੇ ਤੱਕ ਪਤਾ ਨਹੀਂ ਲੱਗ ਰਿਹਾ ਕਿ ਕੌਣ ਲੜਕੀਆਂ ਹਨ ਜਿਹੜੀਆਂ ਇੱਥੇ ਬੱਚਿਆਂ ਨੂੰ ਜਨਮ ਦਿੰਦੀਆਂ ਨੇ ਤੇ ਉੱਥੋਂ ਫੌਰਨ ਚਲੀਆਂ ਜਾਂਦੀਆਂ ਹਨ। ਸੋ ਇਹ ਸਾਡੇ ਭਾਈਚਾਰੇ ਦੀ ਖ਼ਬਰ ਇਸ ਕਰਕੇ ਆ ਕਿਉਂਕਿ ਉਹ ਬੱਚੇ ਜਿਹੜੇ ਨੇ ਸਾਊਥ ਏਸ਼ੀਅਨ ਬੱਚੇ ਹਨ।
ਸੋ ਇਹ ਖਬਰ ਹੈ ਜਿਹਦੇ 'ਤੇ ਇਸ ਵੇਲੇ ਇੰਡੀਆ ਮਹਿਲਾ ਐਸੋਸੀਏਸ਼ਨ ਵੱਲੋਂ ਆਪਣਾ ਪ੍ਰਤੀਕਰਮ ਆਇਆ ਹੈ। ਕੀ ਤੁਹਾਡਾ ਇਤਰਾਜ਼ ਕੀ ਹੈਗਾ ਜੇ ਤੁਸੀਂ ਇਸ ਵੇਲੇ ਦੱਸ ਸਕੋ ਮੈਨੂੰ ਰਮਿੰਦਰ ਜੀ? ਸਾਡੇ ਸੁਣਨ ਵਾਲੇ ਜਾਣਨਾ ਚਾਹੁੰਦੀ ਹੈ ਕਿਉਂਕਿ ਮੇਰੇ ਕੋਲ ਰਿਟਨ ਸਟੇਟਮੈਂਟ ਹੈ ਤੁਹਾਡੀ, ਮੈਂ ਚਾਹੁੰਦੀ ਹਾਂ ਕਿ ਤੁਸੀਂ ਜ਼ੁਬਾਨੀ ਗੱਲ ਕਰੋ ਉਹਦੇ ਬਾਰੇ। ਹਾਂਜੀ
ਹਾਂਜੀ, ਮੈਂ ਕੋਸ਼ਿਸ਼ ਕਰੂੰਗੀ ਜਿੰਨਾ ਕੁ ਮੈਂ ਇਹਨੂੰ ਪੰਜਾਬੀ ਵਿੱਚ ਦੱਸ ਸਕਦੀ। ਕਈ ਲਫ਼ਜ਼ ਹੁੰਦੇ ਆ ਜਿਨ੍ਹਾਂ ਨੂੰ ਮੈਂ ਪੂਰੀ ਤਰ੍ਹਾਂ ਇੰਟਰਪ੍ਰੇਟ ਨਹੀਂ ਕਰ ਸਕਦੀ, ਤਾਂ ਜੇ ਨਾ ਕਰੂੰਗੀ ਤਾਂ ਤੁਸੀਂ
ਜ਼ਰੂਰ
ਬੇਸ਼ੱਕ ਤੁਸੀਂ ਹੈਲਪ ਕਰ ਦਿਓ ਉਹਦੇ ਵਿੱਚ। ਅਸੀਂ ਸਭ ਤੋਂ ਪਹਿਲਾਂ ਤਾਂ ਇਹ ਸੋਚਦੇ ਹਾਂ ਵੀ ਇਹ ਜਿਹੜੀ ਖਬਰ ਆ ਜਿਸ ਤਰੀਕੇ ਨਾਲ ਇਹ ਪੇਸ਼ ਕੀਤੀ ਗਈ ਆ ਉਸ ਪ੍ਰੋਗਰਾਮ ਦੇ ਉੱਤੇ, ਉਹ ਇੱਕ ਕਿਸਮ ਨਾਲ ਸਕੈਂਡਲਾਈਜ਼ ਕੀਤੀ ਗਈ, ਗਲਤ ਤਰੀਕੇ ਨਾਲ ਪੇਸ਼ ਕੀਤੀ ਗਈ ਹੈਗੀ ਆ, ਜਿਹਦੇ ਵਿੱਚ ਕਿ ਔਰਤਾਂ ਦੀਆਂ ਜਿਹੜੀਆਂ ਰਾਈਟਸ ਹੈਗੀਆਂ ਆ ਇਸ ਦੇਸ਼ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ, ਇਸ ਸੂਬੇ ਦੇ ਵਿੱਚ ਜਿੱਥੇ ਰਹਿ ਰਹੇ ਹਾਂ, ਔਰਤਾਂ ਦੇ ਵੀ ਹੱਕ ਹੈਗੇ ਆ, ਉਹਨਾਂ ਦੇ ਬਾਰੇ ਕੋਈ ਉਹਨੇ ਧਿਆਨ ਨਹੀਂ ਦਿੱਤਾ ਹੈਗਾ। ਔਰ ਸਿਰਫ ਇਹੋ ਹੀ ਇਸ ਤਰੀਕੇ ਦਿਖਾਇਆ ਜਿੱਦਾਂ ਔਰਤਾਂ ਨੂੰ ਨੀਚਾ ਦਿਖਾਉਣਾ ਹੁੰਦਾ ਹੈ, ਦਿਖਾ ਕੇ ਤਾਂ ਇਹ ਕਿਹਾ ਗਿਆ ਜਿੱਦਾਂ ਉਹਨਾਂ ਨੇ ਬਹੁਤ ਗਲਤ ਕੰਮ ਕੀਤਾ। ਇਹ ਕੌਣ ਨੇ ਔਰਤਾਂ, ਇਹ ਕਿਸ ਕਿਸਮ ਦੀਆਂ ਔਰਤਾਂ ਨੇ ਜਿਹੜੀਆਂ ਆਪਣੇ ਬੱਚਿਆਂ ਦਾ ਮੂੰਹ ਵੀ ਨਹੀਂ ਦੇਖਦੀਆਂ ਔਰ ਉਹਨਾਂ ਨੂੰ ਛੱਡ ਜਾਂਦੀਆਂ ਨੇ? ਉਹਦੀ ਜਿਹੜੀ ਨਿਊਜ਼ ਕਵਰੇਜ ਜਾਂ ਜਿਹੜੀਆਂ ਉਹਨਾਂ ਨੇ ਇਹ ਗੱਲਾਂ ਕਹੀਆਂ ਉਹਦੇ ਵਿੱਚ ਕੋਈ ਸੈਂਸਿਟਿਵਿਟੀ ਨਹੀਂ ਦਿਖਾਈ ਉਹਨਾਂ ਔਰਤਾਂ ਦੇ ਹਾਲਾਤਾਂ ਦੀ, ਉਹਨਾਂ ਔਰਤਾਂ ਦੇ ਜਿਨ੍ਹਾਂ ਦੇ ਬਾਰੇ ਉਹ ਗੱਲ ਕਰ ਰਿਹਾ, ਇਹ ਨਹੀਂ ਕੁਛ ਜ਼ਾਹਰ ਕੀਤਾ ਜ਼ਰਾ ਵੀ ਉਹਨਾਂ ਦੇ ਕੀ ਹਾਲਾਤ ਸੀਗੇ, ਉਹ ਕਿਸ ਤਰ੍ਹਾਂ ਪ੍ਰੈਗਨੈਂਟ ਹੋਈਆਂ। ਔਰਤਾਂ ਆਪਣੇ ਆਪ ਤਾਂ ਪ੍ਰੈਗਨੈਂਟ ਹੋ ਕੇ ਆਪਣੇ ਆਪ ਬੱਚਿਆਂ ਨੂੰ ਨਹੀਂ ਜਨਮ ਦਿੰਦੀਆਂ ਹੈਗੀਆਂ, ਕੋਈ ਆਦਮੀਆਂ ਦਾ ਵੀ ਵਿੱਚ ਉਹਦੇ ਚ ਹੱਥ ਹੈਗਾ। ਕਿਸ ਕੀ ਹਾਲਾਤ ਸੀਗੇ, ਕੀ ਕਿਸੇ ਦਾ ਕੋਈ ਮਜਬੂਰੀ ਵਿੱਚ ਸੀਗੀਆਂ, ਕੀ ਕਿਸੇ ਨੇ ਉਹਨਾਂ ਦੇ ਉੱਤੇ ਰੇਪ ਹੋਇਆ ਹੋਵੇ, ਜਾਂ ਸਾਨੂੰ ਕੁਛ ਪਤਾ ਨਹੀਂ ਗਾ। ਕੋਈ
ਰਮਿੰਦਰ ਜੀ, ਦੂਸਰੇ ਦਿਨ ਰੇਡੀਓ ਵੱਲੋਂ ਹੀ ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਕੀਤਾ ਗਿਆ, ਉਹਨਾਂ ਵੱਲੋਂ ਇਸ ਚੀਜ਼ ਨੂੰ ਜਸਟੀਫਾਈ ਕੀਤਾ ਗਿਆ। ਉਹਨਾਂ ਨੇ ਔਨ ਏਅਰ ਇਹ ਗੱਲਬਾਤ ਕਹੀ ਆ ਕਿ ਵੀ ਅਸੀਂ ਤਾਂ ਇਹ ਇਸ ਲਈ ਕੀਤਾ ਸੀ ਕਿ ਸਾਡੀ ਹਮਦਰਦੀ ਸੀ ਉਹਨਾਂ ਦੇ ਲਈ। ਇਸ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਹਮਦਰਦੀ ਦੀ ਗੱਲ ਦੂਸਰੇ ਦਿਨ ਜ਼ਰੂਰ ਕਹਿ ਦਿੱਤੀ ਗਈ, ਪਰ ਆਹ ਜਿੰਨੀ ਆਡੀਓ ਆਪਾਂ ਸੁਣਾਈ ਆ ਜਾਂ ਜਿੰਨੀ ਕੁ ਸਾਡੇ ਤੱਕ ਪਹੁੰਚੀ ਆ, ਉਹਦੇ ਵਿੱਚ ਕਿਤੇ ਇਹੋ ਜਿਹਾ ਜ਼ਿਕਰ ਆਇਆ ਨਹੀਂ ਹੈਗਾ। ਇਸ ਤਰ੍ਹਾਂ ਕਈ ਲੋਕ ਮਹਿਸੂਸ ਕਰਦੇ ਆ ਕਿ ਸ਼ਾਇਦ ਇਹ ਮੈਨੀਪੂਲੇਸ਼ਨ ਆ। ਸੋ ਤੁਹਾਡਾ ਕੀ ਨਜ਼ਰੀਆ?
ਐਗਜੈਕਟਲੀ ਜੀ, ਮੇਰਾ ਨਜ਼ਰੀਆ ਬਿਲਕੁਲ ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ, ਕਿਉਂਕਿ ਮੈਂ ਵੀ ਜਦੋਂ ਇਹ ਨਿਊਜ਼ ਕਵਰੇਜ ਇਹਦੀ ਜਿਹੜੀ ਕਲਿੱਪ ਜਿਹੜਾ ਤੁਸੀਂ ਹੁਣੇ ਸੁਣਾਇਆ ਸੀਗਾ, ਇਹ ਜਦੋਂ ਸੁਣਿਆ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਜ਼ਿਕਰ ਨਹੀਂ ਗਾ ਕਿ ਇਹਨਾਂ ਔਰਤਾਂ ਦੇ ਕੀ ਹਾਲਾਤ ਸੀਗੇ, ਕਿਸ ਹਾਲਾਤ ਵਿੱਚ ਉਹ ਪ੍ਰੈਗਨੈਂਟ ਹੋਈਆਂ, ਜਾਂ ਉਹਨਾਂ ਦੇ ਕੋਈ ਹੱਕ ਵੀ ਬਣਦੇ ਆ ਉਹਨਾਂ ਨੂੰ, ਬਲਕਿ ਏਦਾਂ ਦਿਖਾਇਆ ਗਿਆ ਜਿਸ ਤਰ੍ਹਾਂ ਉਹਨਾਂ ਨੇ ਕੋਈ ਇਲੀਗਲ ਕੰਮ ਕੀਤਾ ਹੁੰਦਾ। ਇਹ ਕਿਸ ਕਿਸਮ ਦੀਆਂ ਔਰਤਾਂ ਨੇ ਇਹ ਜਿਹੜੀਆਂ ਆਪਣੇ ਬੱਚਿਆਂ ਨੂੰ ਛੱਡ ਜਾਂਦੀਆਂ ਨੇ? ਔਰਤਾਂ ਦੇ ਬਾਰੇ ਸਾਰੀ ਗੱਲ ਆ ਕਿ ਕੱਲੀ ਔਰਤ ਤਾਂ ਹੀ ਆਪਣੇ ਆਪ ਉਹ ਪ੍ਰੈਗਨੈਂਟ ਹੋ ਕੇ ਆਪਣੇ ਆਪ ਹੀ ਉਹ ਬੱਚੇ ਉਹਨਾਂ ਦੇ ਇੱਥੇ ਇਸ ਦੇਸ਼ ਦੇ ਵਿੱਚ ਇਸ ਸੂਬੇ ਦੇ ਵਿੱਚ ਸਾਨੂੰ ਅਡੋਪਸ਼ਨ ਦੇਣਾ ਜਿਹੜਾ ਕੋਈ ਇਲੀਗਲ ਕੰਮ ਨਹੀਂ ਗਾ ਜੇ ਤੁਸੀਂ ਦਿੰਦੇ ਆ। ਲੇਕਿਨ ਉਹਦੇ ਵੀ ਕਈ ਹੋਰ ਪੱਖ ਜਿਹੜੇ ਆ ਉਹਨਾਂ ਤੋਂ ਦੇਖਿਆ ਜਾਣਾ ਚਾਹੀਦਾ ਹੈ, ਡਿਪੈਂਡਿੰਗ ਔਨ ਕਿਸ ਕਿਸਮ ਦੇ ਹਾਲਾਤਾਂ ਦੇ ਵਿੱਚ ਉਹ ਪ੍ਰੈਗਨੈਂਟ ਹੋਈ ਆ, ਜਾਂ ਉਹਦੇ ਆਪਣੇ ਕੀ ਹਾਲਾਤ ਆ ਕਿ ਉਹ ਬੱਚਿਆਂ ਨੂੰ ਦੇਖ ਸਕਦੇ ਆ ਨਹੀਂ ਦੇਖ ਸਕਦੇ। ਔਰਤਾਂ ਨੂੰ ਕੁਛ ਹੱਕ ਦਿੱਤੇ ਗਏ ਜਿਹੜੇ ਕਿ ਔਰਤਾਂ ਦੀਆਂ ਜਥੇਬੰਦੀਆਂ ਨੇ ਬਹੁਤ ਸਾਲਾਂ ਤੋਂ ਜਦੋ ਜਦ ਕਰਕੇ ਉਹ ਹੱਕ ਜਿਹੜੇ ਆ ਦਿਲਵਾਏ ਸੀਗੇ।
ਪਰ ਇਸ ਤਰ੍ਹਾਂ ਰਮਿੰਦਰ ਜੀ, ਇਹ ਵੀ ਕਿਹਾ ਜਾ ਰਿਹਾ ਕਹਿੰਦੇ ਕਿ ਬਹੁਤ ਸਾਰੀਆਂ ਔਰਤਾਂ ਮਿਸਲੀਡ ਕਰ ਰਹੀਆਂ ਆ ਜਾਂ ਉਹ ਮਿਸਇੰਟਰਪ੍ਰੈਟ ਕਰ ਰਹੀਆਂ ਆ, ਇਹ ਇਹ ਸਾਰੀ ਗੱਲਬਾਤ ਨੂੰ ਇਹ ਮਿਸਇੰਟਰਪ੍ਰੈਟ ਕਰਨ ਦੀ ਸੰਭਾਵਨਾ ਹੈਗੀ ਇਸ ਗੱਲਬਾਤ ਦੇ ਵਿੱਚ?
ਤੁਸੀਂ ਹੁਣੇ ਕਲਿੱਪ ਸੁਣ ਕੇ ਹਟੇ ਆ ਜਿਹੜਾ ਪੂਰਾ ਉਹਨਾਂ ਕਲਿੱਪ ਸੀ ਉਸ ਪ੍ਰੋਗਰਾਮ ਦਾ
ਜੀ, ਕਿਉਂਕਿ ਕੱਲ ਤੁਹਾਡੀ ਏਜੀਐਮ ਸੀ, ਬਹੁਤ ਸਾਰੀਆਂ ਔਰਤਾਂ ਉਹਨਾਂ ਦੇ ਵਿੱਚੋਂ ਕਿਸੇ ਨੇ ਇਹ ਗੱਲ ਵੀ ਕਹੀ ਆ ਕਿ ਨਹੀਂ ਆਪਾਂ ਇਹ ਗਲਤ ਐਂਗਲ ਲੈ ਰਹੀਆਂ ਇਹਦਾ?
ਨਹੀਂ ਜੀ,
ਅੱਛਾ
ਨਹੀਂ, ਬਿਲਕੁਲ ਕਿਸੇ ਨੇ ਨਹੀਂ ਕਿਹਾ ਕਿ ਗਲਤ ਐਂਗਲ ਲੈ ਰਹੇ ਹੈ, ਔਰ ਉਹਨਾਂ ਨੇ ਬਲਕਿ ਹੋਰ ਇੱਦਾਂ ਦੇ ਹੀ ਪੁਆਇੰਟ ਦਿਖਾਏ ਸੀਗੇ ਵੀ ਤੁਸੀਂ ਆਹ ਨੀ, ਆਹ ਵੀ ਗੱਲ ਆ, ਆਹ ਵੀ ਗੱਲ ਆ, ਕਿ ਆਹ ਪੱਖ ਨੀ ਉਹਨੇ ਦੇਖਿਆ ਜਦੋਂ ਕੀਤਾ, ਔਰ ਸਾਰੇ ਫੀਲ ਕਰਦੇ ਸੀਗੇ ਵੀ ਔਰਤਾਂ ਦੇ ਸਿਰ ਦੇ ਉੱਤੇ ਹੀ ਸਾਰਾ ਇਲਜ਼ਾਮ ਜਿਹੜਾ ਆ ਉਹ ਥੱਪਿਆ ਗਿਆ। ਜਿਹੜੀ ਮੇਨ ਚੀਜ਼ ਆ, ਇੱਕ ਜਿਹੜਾ ਜਿਹੜੇ ਬੰਦੇ ਕੋਲ ਕੰਟਰੋਲ ਹੁੰਦਾ, ਜਿਹੜੇ ਬੰਦੇ ਦਾ ਕੰਮ ਇਹ ਹੈ, ਤੁਸੀਂ ਮੀਡੀਆ ਵਿੱਚ ਕੰਮ ਕਰਦੇ ਆ, ਤੁਸੀਂ ਤੁਹਾਡੀਆਂ ਜਿਹੜੀਆਂ ਗੱਲਾਂ ਆ ਉਹਨਾਂ ਦਾ ਕਮਿਊਨਿਟੀ ਦੇ ਵਿੱਚ ਬਹੁਤ ਅਸਰ ਹੁੰਦਾ। ਤੁਸੀਂ ਆਪਣੀ ਲੀਡਰਸ਼ਿਪ ਜਿਹੜੀ ਆ ਉਹ ਦਿਖਾ ਸਕਦੇ ਆ ਚੰਗੇ ਕੰਮਾਂ ਵਾਸਤੇ ਵੀ ਤੇ ਮਾੜੇ ਕੰਮਾਂ ਵਾਸਤੇ ਵੀ, ਕਿਸੇ ਦੀ ਇੱਜ਼ਤ ਵਧਾਉਣ ਵਾਸਤੇ ਵੀ, ਕਿਸੇ ਦੀ ਇੱਜ਼ਤ ਖਰਾਬ ਕਰਨ ਵਾਸਤੇ ਵੀ। ਔਰ ਇਹ ਡਿਪੈਂਡ ਕਰਦਾ ਵੀ ਤੁਸੀਂ ਖ਼ਬਰਾਂ ਨੂੰ ਕਿਸ ਤਰੀਕੇ ਪੇਸ਼ ਕਰਦੇ ਆ, ਕਿੰਨੀ ਕੁ ਉਹਦੀ ਤੁਸੀਂ ਜਾਂਚ ਪੜਤਾਲ ਕਰਕੇ ਪਹਿਲਾਂ ਫਿਰ ਪੇਸ਼ ਕਰਦੇ ਆ। ਜੇ ਇਹਨਾਂ ਕੋਲ ਇੰਨੇ ਹੀ ਜ਼ਿਆਦਾ ਕਾਲਸ ਆਈਆਂ ਸੀਗੀਆਂ ਤਾਂ ਉਹਨਾਂ ਨੇ ਇੰਨੀਆਂ ਸਾਰਿਆਂ ਵਿੱਚੋਂ ਕਿਸੇ ਨੇ ਇਹਨਾਂ ਨੂੰ ਕੋਈ ਬਹੁਤੀ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਕੀ ਹਾਲਾਤ ਸੀਗੇ ਉਹਨਾਂ ਔਰਤਾਂ ਦੇ ਜਿਹੜੀਆਂ ਦੇ ਕੇ ਜਾਂਦੀਆਂ ਆਪਣੇ ਬੱਚੇ, ਜਾਂ ਉਹਨਾਂ ਦੀਆਂ ਕੀ ਲੋੜਾਂ ਨੇ, ਕੀ ਉਹਨਾਂ ਦੀਆਂ ਮਜਬੂਰੀਆਂ ਸੀ। ਕੋਈ ਥੋੜੀ ਜਿਹੀ ਵੀ ਸੈਂਸਿਟਿਵਿਟੀ ਜਿਹੜੀ ਹੈ ਨਾ ਉਸ ਨਿਊਜ਼ ਕਲਿੱਪ ਵਿੱਚ ਸਾਨੂੰ ਨਹੀਂ ਦਿੱਤੀ ਹੈਗੀ। ਸਾਨੂੰ ਇਹੀ ਸਾਰਿਆਂ ਨੂੰ ਮਹਿਸੂਸ ਹੋਇਆ ਜਿੰਨਾ ਜਿਨ੍ਹਾਂ ਨੇ ਸੁਣਿਆ ਕਿ ਔਰਤਾਂ ਦੀ ਬਹੁਤ ਜ਼ਿਆਦਾ, ਇਹ ਸਿਰਫ ਜਦੋਂ ਔਰਤਾਂ ਨੇ ਰੌਲਾ ਪਾਇਆ, ਜਦੋਂ ਉਹਨਾਂ ਨੇ ਮੀਡੀਆ ਦੇ ਵਿੱਚ ਜਾ ਕੇ ਗੱਲਾਂ ਕੀਤੀਆਂ, ਮਿਸ ਨਾਗਰਾ ਨੇ ਮੇਰੇ ਖਿਆਲ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਕਾਮੈਂਟ ਪੜ੍ਹਿਆ ਸੀਗਾ, ਜੈਕ ਨਾਗਰਾ ਉਹਨਾਂ ਦਾ, ਹੋਰ ਵੀ ਉਸ ਤੋਂ ਬਾਅਦ ਹੋਰ ਜਣਿਆਂ ਨੇ ਵੀ, ਔਰ ਕੁਛ ਜਿਹੜੇ ਪ੍ਰੋਗਰੈਸਿਵ ਆਦਮੀ ਵੀ ਹੈਗੇ ਆ, ਬਿਲਕੁਲ ਉਹਨਾਂ ਨੇ ਵੀ ਇਹ ਆਵਾਜ਼ ਉਠਾਈ ਹੈਗੀ। ਸੋ ਮੈਂ ਸਮਝਦੀ ਹਾਂ ਕਿ ਜੇ ਇਹਨਾਂ ਦਾ ਇੰਟੈਂਸ਼ਨ ਸੱਚੀ ਮੁੱਚੀ ਉਹੀ ਸੀਗੀ ਜਿਹੜੀ ਉਹ ਦੂਜੇ ਦਿਨ ਐਕਸਪਲੇਨ ਕਰ ਰਹੇ ਆ ਰੈਡ ਐਫ ਐਮ ਵੱਲੋਂ, ਤਾਂ ਉਹਨਾਂ ਨੂੰ ਪਹਿਲੇ ਦਿਨ ਕਿਉਂ ਨੀ ਉਹ ਚੀਜ਼ ਕੋਈ ਮਿਸ ਕੀਤੀ ਗਈ? ਸਿਰਫ ਜਦੋਂ ਉਹਨਾਂ ਨੇ ਉਹਨੂੰ ਕ੍ਰਿਟਿਸਿਜ਼ਮ ਆਇਆ ਉਸ ਤੋਂ ਬਾਅਦ ਉਹਨਾਂ ਨੇ ਉਹ ਗੱਲ ਕੀਤੀ, ਫਿਰ ਵੀ ਉਹਦੇ ਵਿੱਚ ਕੋਈ ਅਪੋਲੋਜੀ ਨੀ ਮੈਨੂੰ ਦਿੱਤੀ ਹੈਗੀ। ਕਿਸੇ ਨੇ ਨੀ ਮਾਫ਼ੀ ਮੰਗੀ, ਨਾ ਉਹਨਾਂ ਨੇ ਹਰਜਿੰਦਰ ਨੂੰ ਕਿਹਾ ਵੀ ਤੂੰ ਮਾਫ਼ੀ ਮੰਗ ਉਹਨਾਂ ਔਰਤਾਂ ਕੋਲੋਂ ਜਿਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ, ਨਾ ਰੈਡ ਐਫ ਐਮ ਨੇ ਖੁਦ ਉਸ ਨਿਊਜ਼ ਕਲਿੱਪ ਵਿੱਚ ਜਿਹੜੀ ਮੈਂ ਦੇਖੀ ਆ ਕੋਈ ਅਪੋਲੋਜੀ ਦਾ ਮੈਨੂੰ ਨਹੀਂ ਦਿਸਿਆ ਕੁਛ ਵੀ।
ਪਰ ਇਹਦੇ ਬਹੁਤ ਸਾਰੇ ਹੋਰ ਵੀ ਚਲੋ ਪਹਿਲੂ ਹੈਗੇ ਆ ਕਿ ਅਸੀਂ ਲੋਕਾਂ ਨੂੰ ਇਸ ਢੰਗ ਦੇ ਨਾਲ ਕਹਿ ਸਕਦੇ ਹਾਂ ਕਿ ਵੀ ਹਾਂ ਤੁਸੀਂ ਆ ਕੇ ਖੁੱਲ੍ਹ ਕੇ ਉਹ ਗੱਲ ਦੱਸੋ ਜਿਹੜੀ ਨਹੀਂ ਓਪਨਲੀ ਦੱਸੀ ਜਾ ਸਕਦੀ, ਜਾਂ ਜਿਸ ਪ੍ਰੋਫੈਸ਼ਨ ਵਾਲਿਆਂ ਨੂੰ ਇਜਾਜ਼ਤ ਹੀ ਨਹੀਂ ਹੈ ਪ੍ਰਾਈਵੇਸੀ ਲਾਜ਼ ਦੇ ਅਧੀਨ ਇਹ ਗੱਲਬਾਤ ਕਰਨ ਦੀ। ਮੇਰੇ ਕੋਲ ਬਹੁਤ ਥੋੜ੍ਹਾ ਸਮਾਂ ਹੈ ਰਮਿੰਦਰ ਦੋਸਾਂਝ ਜੀ, ਤੁਹਾਡੀ ਜਿਹੜੀ ਈਮੇਲ ਹੈ ਉਹ ਕਾਫ਼ੀ ਲੰਬੀ ਹੈ, ਤੁਸੀਂ ਕੰਟੈਂਟ ਕੁਛ ਉਹਦਾ ਪੜ੍ਹ ਕੇ ਸੁਣਾ ਦਿੱਤਾ। ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਜ਼ਰੂਰ ਚੀਜ਼ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਹੁਣ ਆਵਾਜ਼ ਉਠਾਈ ਹੈ ਤੁਹਾਡੀ ਕੱਲ੍ਹ AGM ਹੋਣ ਤੋਂ ਬਾਅਦ, ਹੁਣ ਤੁਸੀਂ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਜਾਂ ਤੁਸੀਂ ਕੀ ਚਾਹੁੰਦੇ ਹੈਗੇ ਹੋ, ਕਿਉਂਕਿ ਇਹੋ ਜਿਹੀਆਂ ਘਟਨਾਵਾਂ ਕਈ ਵਾਰ ਪਾਸਟ ਦੇ ਵਿੱਚ ਵੀ ਵਾਪਰਦੀਆਂ ਰਹੀਆਂ ਆ, ਹੁੰਦੀਆਂ ਰਹੀਆਂ ਆ।
ਹਾਂਜੀ ਹਾਂਜੀ, ਅਸੀਂ ਬਹੁਤ ਕਲੀਅਰਲੀ ਆਪਣੀ ਜਿਹੜੀ ਪ੍ਰੈਸ ਸਟੇਟਮੈਂਟ ਹੈ ਉਹਦੇ ਵਿੱਚ ਵੀ ਲਿਖਿਆ, ਅਸੀਂ ਇਹ ਕਿਹਾ ਕਿ ਇਸ ਕਿਸਮ ਦੇ ਗਲਤ ਜਿਹੜੀ ਇਨਫੋਰਮੇਸ਼ਨ ਆ ਉਹ ਦੇਣ ਦੀ ਬਜਾਏ ਉਹਨਾਂ ਨੂੰ ਚਾਹੀਦਾ ਆ ਕਿ ਉਹ ਆਪਣੀ ਗਲਤੀ ਜਿਹੜੀ ਆ ਪਹਿਲਾਂ ਤਾਂ ਉਸ ਚੀਜ਼ ਨੂੰ ਮਨਜ਼ੂਰ ਕਰਨ ਵੀ ਹਾਂ ਇਹ ਗਲਤ ਚੀਜ਼ ਸੀਗੀ, ਸਾਨੂੰ ਨਹੀਂ ਸੀ ਹੋਣੀ ਚਾਹੀਦੀ, ਔਰ ਉਹਨਾਂ ਔਰਤਾਂ ਕੋਲੋਂ ਜਿਹਨਾਂ ਦੀ ਬੇਇੱਜ਼ਤੀ ਕੀਤੀ ਗਈ ਆ ਉਹਨਾਂ ਕੋਲੋਂ ਅਪੋਲੋਜੀ ਮੰਗਣੀ ਚਾਹੀਦੀ ਆ, ਮਾਫ਼ੀ ਮੰਗਣੀ ਚਾਹੀਦੀ ਆ ਸਟੇਸ਼ਨ ਨੂੰ ਵੀ ਔਰ ਜਿਹੜੇ ਉਹਨਾਂ ਦੇ ਬ੍ਰੌਡਕਾਸਟਰ ਆ ਉਹਨਾਂ ਦੀ। ਦੂਜੀ ਚੀਜ਼, ਜੇ ਕਿਤੇ ਅਸੀਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਿਹੜੇ ਸਟੇਸ਼ਨ ਆ ਉੱਥੇ ਕਿਸੇ ਹੋਸਟ ਨੇ ਇਸ ਕਿਸਮ ਦੀ ਗੱਲ ਕਹੀ ਹੋਵੇ ਉਹ ਦੂਜੇ ਦਿਨ ਫਾਇਰ ਹੋ ਜਾਂਦਾ ਉੱਥੋਂ, ਲੇਕਿਨ ਫਾਇਰ ਦੀ ਤਾਂ ਗੱਲ ਬਹੁਤ ਦੂਰ ਹੈ, ਇੱਥੇ ਤਾਂ ਮਾਫ਼ੀ ਵੀ ਨਹੀਂ ਮੰਗੀ ਗਈ ਕਿਸੇ ਕੋਲੋਂ ਵੀ ਹਾਂ ਵੀ ਇਹ ਗੱਲ ਜੇ ਉਹ ਰੀਅਲੀ ਫੀਲ ਕਰਦੇ ਆ ਵੀ ਇਹ ਸਾਡਾ ਮਕਸਦ ਹੈ ਨਹੀਂ ਸੀਗਾ ਇਹ ਕੰਮ ਕਰਨ ਦਾ, ਤਾਂ ਪਹਿਲੇ ਦਿਨ ਹੀ ਜਿੱਦਣ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਉਹਨਾਂ ਦੀ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਸਰਕਮਸਟਾਂਸਿਸ ਦੇ ਪਤਾ ਲੱਗੇ ਵੀ ਉਹ ਔਰਤਾਂ ਦੀਆਂ ਕੀ ਮੁਸ਼ਕਲਾਂ ਸੀਗੀਆਂ, ਜੇ ਉਹਨਾਂ ਨੂੰ ਕੋਈ ਹੋਰ ਮਦਦ ਦੀ ਲੋੜ ਆ। ਕੋਈ ਇੱਕ ਲਫ਼ਜ਼ ਨੇ ਉਸ ਕਿਸਮ ਦਾ ਉਸ ਨਿਊਜ਼ ਕਲਿੱਪ ਦੇ ਵਿੱਚ, ਬਾਅਦ ਵਿੱਚ ਤੁਸੀਂ ਜੋ ਮਰਜ਼ੀ ਉਹਦੀਆਂ ਸਟੋਰੀਜ਼ ਬਣਾਈ ਜਾਓ ਤੇ ਜਿਸ ਤਰ੍ਹਾਂ ਮਰਜ਼ੀ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰੋ।
ਰਮਿੰਦਰ ਜੀ, ਇੱਕ ਰਿਸਪੋਂਸੀਬਲ ਮੀਡੀਆ ਪਰਸਨ ਹੋਣ ਦੇ ਨਾਤੇ ਮੈਂ ਕੁਝ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਕਿਸੇ ਹੱਦ ਤੱਕ ਮੈਂ ਓਪਨਲੀ ਉਹਦੇ ਨਾਲ ਸਹਿਮਤ ਵੀ ਹੈਗੀ ਹਾਂ ਕਿ ਵੀ ਹਾਂ ਜਿਹੜੀ ਇਨਫੋਰਮੇਸ਼ਨ ਆ ਉਹ ਵੈਰੀਫਾਈ ਹੋਣੀ ਚਾਹੀਦੀ ਹੈ, ਦੈਨ ਇਟ ਸ਼ੁੱਡ ਬੀ ਫੇਅਰ ਐਂਡ ਇਟ ਸ਼ੁੱਡ ਬੀ ਬੈਲੈਂਸਡ, ਹੈ ਨਾ। ਤੇ ਜਿੱਥੇ ਇਹ ਆ ਕਿ ਗਲਤੀ ਹਰ ਕਿਸੇ ਕੋਲੋਂ ਹੋ ਜਾਂਦੀ ਆ, ਸਾਡੇ ਕੋਲੋਂ ਵੀ ਹੋ ਜਾਂਦੀ ਆ, ਈਵਨ ਬਿਕੋਜ਼ ਅਸੀਂ ਲਾਈਵ ਜਾ ਰਹੇ ਹੁੰਦੇ ਆ ਸਾਡੇ ਕੋਲੋਂ ਗਲਤੀ ਹੋ ਜਾਂਦੀ ਆ,
ਜਦੋਂ
ਰੀਅਲਾਈਜ਼ ਹੁੰਦੀ ਆ ਉਦੋਂ ਮਾਫ਼ੀ ਵੀ ਜ਼ਰੂਰ ਮੰਗਦੇ ਆ, ਇਹ ਜੈਨੂਅਨਲੀ ਹੋਣਾ ਚਾਹੀਦਾ। ਤੇ ਮੈਂ ਅਖੀਰ ਦੇ ਵਿੱਚ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਨੂੰ ਵੀ, ਸਾਡੇ ਸੁਣਨ ਵਾਲਿਆਂ ਨੂੰ ਵੀ, ਕਿ ਅਸੀਂ ਵੀ ਰੈਡ FM ਨੂੰ ਆਪਣੇ ਵੱਲੋਂ ਈਮੇਲ ਭੇਜੀ ਸੀ, ਫੋਨ ਕਾਲ ਵੀ ਕੀਤੀ ਗਈ ਸੀ ਕਿ ਜੇ ਕੋਈ ਆਪਣੇ ਵੱਲੋਂ ਉਹਨਾਂ ਨੇ ਇਨਪੁੱਟ ਦੇਣੀ ਆ ਜ਼ਰੂਰ ਉਹ ਦੇ ਸਕਦੇ ਆ। ਹਾਲੇ ਤੱਕ ਸਾਡੇ ਕੋਲ ਕੋਈ ਜਿਹੜਾ ਵਾਪਸੀ ਰਿਸਪੋਂਸ ਨਹੀਂ ਪਹੁੰਚਿਆ, ਜੇ ਆਉਂਦੇ ਟਾਈਮ ਦੇ ਵਿੱਚ ਵੀ ਕੋਈ ਰੈਡ FM ਵਾਲੇ ਕਿਸੇ ਤਰ੍ਹਾਂ ਦਾ ਆਪਣਾ ਰਿਸਪੋਂਸ ਦੇਣਾ ਚਾਹੁੰਦੇ ਆ ਸਾਡੇ ਨਿਊਜ਼ ਰੂਮ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਆ news@sherepunjabradio.ca 'ਤੇ। ਅਤੇ ਤੁਸੀਂ ਜੇ ਕੋਈ ਅਗਲੇ ਕਦਮ ਲੈਣੇ ਹੋਣਗੇ ਜਾਂ ਕੋਈ ਹੋਰ ਗੱਲਬਾਤ ਇਸ ਸਿਲਸਿਲੇ ਦੇ ਵਿੱਚ, ਤਾਂ ਕਿ ਆਪਾਂ ਜਿਹੜਾ ਅਵੇਅਰਨੈਸ ਦਾ ਇਹ ਸਿਲਸਿਲਾ ਹੈ, ਕਈ ਵਾਰੀ ਕਲਚਰਲੀ ਸਾਡਾ ਕਲਚਰਲ ਕੰਟੈਕਸਟ ਇਹੋ ਜਿਹਾ ਹੁੰਦਾ, ਆਪਾਂ ਕੁਝ ਗੱਲਾਂ ਕਹਿ ਦਿੰਦੇ ਹਾਂ ਸਾਨੂੰ ਉਹਨਾਂ ਦਾ ਡੀਪ ਜਿਹੜਾ ਇੰਪੈਕਟ ਆ ਉਹ ਨਹੀਂ ਪਤਾ ਲੱਗਦਾ, ਜਾਂ ਸਾਡਾ ਕਈ ਵਾਰ ਇੰਟੈਂਟ ਉਹ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਇਹ ਜਿਹੜੀ ਡਿਸਕਸ਼ਨ ਹੈ, ਇਹ ਡਾਇਲੋਗ ਆ, ਖੁੱਲ੍ਹ ਕੇ ਇਹ ਚੱਲਣਾ ਚਾਹੀਦਾ ਤਾਂ ਕਿ ਆਪਾਂ ਸਾਰੇ ਇੱਕੋ ਹੀ ਜਗ੍ਹਾ ਦੇ ਉੱਤੇ ਖੜ੍ਹੇ ਹੋ ਕੇ ਇੱਕੋ ਲੈਵਲ 'ਤੇ ਗੱਲ ਕਰ ਸਕੀਏ।
ਬਿਲਕੁਲ ਜੀ,
ਰਮਿੰਦਰ ਜੀ ਸ਼ੁਕਰੀਆ ਸਮਾਂ ਕੱਢਣ ਲਈ, ਥੈਂਕ ਯੂ ਸੋ ਮਚ,
ਤੁਹਾਡਾ ਬਹੁਤ ਬਹੁਤ ਥੈਂਕਸ।